ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੂਸਰਾ ਭਾਗ ਕਾਂਡ 12 ਨਵੀਨ ਅਸਥਾਨ ਦੀ ਪ੍ਰੰਪਤਾ ਅਪ੍ਰੈਲ 1936 ਈਸਵੀ ਤੱਕ ਇਸ ਪਾਵਨ ਧਰਤੀ ਦੀਆਂ ਰੌਣਕਾਂ ਦਿਨੋ ਦਿਨ ਵਧਦੀਆਂ ਗਈਆਂ। ਗੁਰਚਰਨਾਂ ਦੇ ਪੌਰੇ ਸੂਰਬੀਰ ਸਿੰਘਾਂ ਨੇ ਪੱਧਰ ਵਰਗੀ ਸਖ਼ਤ ਧਰਤੀ ਨੂੰ ਪੁੱਟ ਕੇ ਜੋ ਕਈ ਸੌ ਬਿੱਘਿਆਂ ਵਿੱਚ ਰੱਦੀ ਤੇ ਵਿਕਾਰ ਪਈ ਸੀ, ਢੱਕਾਂ ਦੇ ਮੁੱਢ ਸਾਫ਼ ਕਰਕੇ ਸਥਾਨ ਵਾਲੀ 15 ਕੋ ਬਿੱਘੇ ਜ਼ਮੀਨ ਆਬਾਦ ਕਰ ਲਈ, ਜਿਸ ਵਿੱਚ ਰਹਿਸ਼ੀ ਕਮਰੇ, ਦਰਬਾਰ ਸਾਹਿਬ ਦਾ ਹਾਲ, ਗੁਰੂ ਕਾ ਲੰਗਰ, ਵੱਡਾ ਛੱਪਰ, ਸੰਤ ਜੀ ਮਹਾਰਾਜ ਦਾ ਭੋਰਾ, ਕੁਝ ਕੁ ਫੁਲਵਾੜੀ ਤੇ ਸਬਜ਼ੀ ਭਾਜੀ ਵਾਸਤੇ 1-2 ਪਲਾਟ, ਬਸ ਸਾਰੀ ਇਤਨੀ ਜਗ੍ਹਾ ਸੀ। ਪਰ ਸੰਗਤਾਂ ਦੀ ਆਵਾਜਾਈ ਨਿੱਤਾ ਪ੍ਰਤੀ ਵੱਧ ਰਹੀ ਸੀ, ਇਸ ਕਰਕੇ ਇਤਨੀ ਜਗ੍ਹਾ ਬਹੁਤ ਥੋੜੀ ਸੀ। ਸ਼ਰਧਾਲੂ ਪ੍ਰੇਮੀ ਬਹੁਤ ਸਾਰੇ ਕਮਰੇ ਬਣਾਉਣ ਦੀ ਸੇਵਾ ਕਰਨੀ ਚਾਹੁੰਦੇ ਸਨ, ਪਰ ਅਜੇ ਤੱਕ ਇਹ ਥਾਂ ਮਾਲਕਾਂ ਦੇ ਨਾਮ ਹੀ ਸੀ। ਦੂਸਰਾ ਕਾਰਨ ਅਸੀਂ ਪਿੱਛੇ ਦੱਸ ਆਇਆ ਕਿ ਹਜ਼ੂਰ ਦੇ ਪ੍ਰਤਾਪ ਰੂਪੀ ਸੂਰਜ ਨੂੰ ਦੇਖ ਕੇ ਨਿੰਦਕ ਲੋਕ ਉੱਲੂਆਂ ਵਾਂਗੂ ਦੁਖੀ ਹੁੰਦੇ ਸਨ, ਭਾਵੇਂ ਉੱਪਰੋਂ ਉੱਪਰੋਂ ਵਿਰੋਧ ਕਰਨੋਂ ਤਾਂ ਹਟ ਗਏ ਸਨ, ਪਰ ਅਜੇ ਅੰਦਰੋਂ ਨਹੀਂ ਸੀ ਛੱਡਿਆ। ਲੂਤੀਆਂ ਲਾਮ ਲੂਤੀਆਂ ਬਹਿਣ ਨਾ ਦੇਂਦੀਆਂ ਨੇ, ਲਾਫਾਂ ਨਾਲ ਸਾਂ ਮੁਲਕ ਵੈਰਾਨ ਕੀਤੇ, ਮੁੱਢੋਂ ਲਾਗ ਇਹ ਹੁੰਦੀਆਂ ਆਈਆਂ ਨੇ, ਅੱਗੋਂ ਕਈਆਂ ਨੇ ਲੱਖ ਬਿਆਨ ਕੀਤੇ, ਮੀਆਂ ਕਾਦਰ ਯਾਰ ਦੀ ਅਟਲ ਸਚਾਈ, ਨਿੰਦਕ ਤੇ ਚੁਗਲ ਲੂਤੀਆਂ ਲਾ ਕੇ ਅਨੇਕਾਂ ਵੱਡੇ ਵੱਡੇ ਵੱਸਦੇ ਘਰਾਂ ਨੂੰ ਉਜਾੜ ਦਿੰਦੇ ਹਨ। ਚੁਗਲ ਕਿਉਂਕਿ ਚੁਗਲ ਪੁਰਸ਼ ਹਮੇਸ਼ਾ ਚੁਗਲੀ ਕਰਨ ਵਾਸਤੇ ਤਿਆਰ ਰਹਿੰਦਾ ਹੈ। ਭੂਲ ਜਾਏ ਰਾਗ ਰਾਗੀ ਤਾਲਵੇ ਫਰਕ ਆਏ, ਭੂਲ ਜਾਏ ਅੰਬਾਰ ਬਧੂ ਪੈਰ ਨਿਰਕਾਰੀ ਕੋ, ਭੂਲ ਜਾਏ ਪੰਡਿਤ ਖੰਡਿਤ ਸਲੋਕ ਲਿਖੇ, ਭੂਲ ਜਾਏ ਚਾਰ ਮੁਖ ਜਗਤ ਕ੍ਰਿਤਕਾਰੀ ਕੋ, ਭੂਲ ਜਾਏ ਰਵਿਸਤ ਦੋਜਕ ਭਗਤ ਪਾਏ, ਭੂਲ ਜਾਏ ਕਾਲ ਸਮੁਦਾਏ ਮ੍ਰਿਤਕਾਰੀ ਕੋ, ਇਤਨੇ ਬਚਿੱਤਰ ਮਤੀ ਭੂਲ ਜਾਏ ਤੋ ਭੂਲ ਜਾਏ, ਚੁਗਲ ਨਾ ਭੂਲ ਕਰੇ ਚੁਗਲੀ ਤ੍ਰਿਤਕਾਰੀ ਕੋ। ਚੁਗਲਾਂ ਨੇ ਸਭ ਤੋਂ ਵੱਡਾ ਹਥਿਆਰ ਇਹ ਵੀ ਵਰਤਿਆ ਕਿ ਜੋ ਰਾੜੇ ਪਿੰਡ ਵਿੱਚ ਸਰਦਾਰ ਗਿਆਨ ਸਿੰਘ ਦੇ ਛੱਡੇ ਹੋਏ ਕਾਰਕੁਨ ਸਨ, ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਅਤੇ ਉਹਨਾਂ ਰਾਹੀਂ ਸਰਦਾਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਇਹ ਤਾਂ ਨਿੱਤਾ ਪ੍ਰਤੀ ਤੁਹਾਡੀ ਜ਼ਮੀਨ ਤੇ ਕਬਜ਼ਾ ਕਰ ਰਹੇ ਹਨ, ਹਰ ਰੋਜ਼ ਹੀ ਅੱਗੇ ਤੋਂ ਅੱਗੇ ਵਧੀ ਜਾਂਦੇ ਹਨ, ਜੇਕਰ ਇਹਨਾਂ ਨੂੰ ਨਾ ਰੋਕਿਆ ਗਿਆ ਤਾਂ ਹੌਲੀ ਹੌਲੀ ਵਾਧੇ ਵਾਧੇ ਪਿੰਡ ਤੱਕ ਪੁੱਜ ਜਾਣਗੇ। ਭਾਵੇਂ ਆਪ ਸਰਦਾਰ ਦਾ ਹਿਰਦਾ ਸਾਫ਼ ਸੀ, ਪਰ ਸਿੱਖੇ ਸਿਖਾਇਆ ਪੱਥਰ ਵੀ ਪਾਟ ਜਾਂਦੇ ਹਨ। ਇਹਨਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਸਨੇ ਕਿਹਾ, ਕੋਈ ਗੱਲ ਨਹੀਂ, ਮੈਂ ਛੁੱਟੀ ਵਾਲੇ ਦਿਨ ਆਵਾਂਗਾ ਤਾਂ ਉਹਨਾਂ ਨੂੰ ਬੇਨਤੀ ਕਰ ਦੇਵਾਂਗਾ ਕਿ ਮਹਾਰਾਜ ਤੁਸੀਂ ਤਾਂ ਕੇਵਲ ਬੰਦਗੀ ਕਰਨ ਵਾਸਤੇ ਇਕਾਂਤ ਸਥਾਨ ਚਾਹੁੰਦੇ ਸੋ, ਪਰ ਇਤਨੀ ਪ੍ਰਵਿਰਤੀ ਦਾ ਅਵਸਰਾ ਕਿਉਂ ਕਰ ਲਿਆ ਜੋ ਪਰਮਾਰਥ ਦੇ ਰਸਤੇ ਅਤੇ ਜੀਵਨ ਮੁਕਤੀ ਦੇ ਆਨੰਦ ਵਿੱਚ ਪ੍ਰਬੰਧਕ ਹੈ। ਭਾਵੇਂ ਇਹ ਗੱਲ ਸਰਦਾਰ ਨੇ ਸਹਿਜੇ ਹੀ ਉਹਨਾਂ ਨੂੰ ਟਾਲਣ ਵਾਸਤੇ ਆਖੀ ਸੀ, ਪਰ ਇਹਨਾਂ ਨਿੰਦਕ ਲੋਕਾਂ ਨੇ ਆਪਣੀ ਗਿਣੀ ਮਿੱਥੀ ਗੱਲ ਅਨੁਸਾਰ ਸਰਦਾਰ ਦੇ ਆਉਣ ਤੋਂ ਪਹਿਲਾਂ ਹੀ ਸੰਤ ਜੀ ਮਹਾਰਾਜ ਨੂੰ ਬੇਨਤੀ ਕਰ ਦਿੱਤੀ ਕਿ ਸਰਦਾਰ ਗਿਆਨ ਸਿੰਘ ਕਹਿੰਦਾ ਹੈ ਤੁਸੀਂ ਮੇਰੀ ਜ਼ਮੀਨ ਐਵੇਂ ਕਿਉਂ ਰੋਕੀ ਜਾਂਦੇ ਹੋ, ਮੈਂ ਵੀ ਬਾਲ ਬੱਚੇ ਵਾਲਾ ਹਾਂ, ਇਸੇ ਵਿੱਚੋਂ ਹੀ ਆਪਣੇ ਪਰਿਵਾਰ ਦੀ ਪਾਲਣਾ ਕਰਨੀ ਹੈ, ਜਿਤਨੀ ਕੁ ਮੈਂ ਦੇ ਸਕਿਆ ਉਹ ਤੁਹਾਨੂੰ ਬੰਦਗੀ ਵਾਸਤੇ ਆਪੇ ਹੀ ਦੇ ਦਿੱਤੀ, ਹੁਣ ਤੁਸੀਂ ਹੋਰ ਵੀ ਆਪਣੇ ਆਪ ਢੱਕ ਕੱਟ ਕੇ ਬਹਿੰਦੜ ਕਰਕੇ ਜਿਤਨੀ ਕੁ ਰੋਕ ਲਈ ਸੋ ਰੋਕ ਲਈ, ਹੁਣ ਇਸ ਤੋਂ ਅੱਗੇ ਨਾ ਵਧੋ, ਬੇਪਰਵਾਹ ਸਦਾ ਹਰ ਰੰਗ ਹਰ ਕੈ ਜਾ ਕੋ ਪਾਖ ਸਵਾਮੀ। ਹਜ਼ੂਰ ਨੇ ਉੱਤਰ ਦਿੱਤਾ, ਬਈ ਸਾਨੂੰ ਤਾਂ ਇਸ ਦਾ ਵੀ ਮੋਹ ਨਹੀਂ, ਅਸੀਂ ਤਾਂ ਆਤਮ ਆਨੰਦੀ ਬੇਪਰਵਾਹ ਸਾਧੂ ਹਾਂ, ਇਹ ਵੀ ਆਪਣੀ ਸੰਭਾਲ ਲਵੋ ਕਿਉਂਕਿ ਅਜੇ ਇਹ ਉਹਨਾਂ ਦੇ ਆਪਣੇ ਹੀ ਨਾਮ ਸੀ, ਜੇਕਰ ਪ੍ਰਵਿਰਤੀ ਵੱਲ ਤੱਕ ਕੇ ਕਹਿ ਰਹੇ ਹੋ ਇਹ ਤਾਂ ਦਿਨ ਬ ਦਿਨ ਵੱਧ ਹੀ ਜਾਣੀ ਹੈ, ਪਰ ਸਾਡੀ ਰੰਚਕ ਮਾਤਰ ਵੀ ਇਸ ਵਿੱਚ ਪਕੜ ਨਹੀਂ। ਇਉਂ ਆਖ ਕੇ ਸੰਤ ਜੀ ਮਹਾਰਾਜ ਤਾਂ ਚੁੱਪ ਹੋ ਗਏ ਅਤੇ ਆਪਣੇ ਭੋਰੇ ਵਿੱਚ ਚਲੇ ਗਏ। ਇਸ ਵਰਤਾਏ ਕਿਸੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ, ਤਾਰ ਦਾਮਨੀ ਪਰ ਹਮਰੀ ਨਾ ਜਾਈਏ ਐ ਸੇਖ, ਦਾਮਨ ਚੋੜ ਦੇ ਤੋ ਫਰਾਸਤੇ ਵੀ ਵਜੂ ਕਰੇ, ਭਾਵ ਜੋ ਸਭ ਕੁਛ ਚਮਕਦਾ ਹੈ ਉਹ ਸੋਨਾ ਨਹੀਂ ਹੁੰਦਾ। ਉਸੇ ਦਿਨ ਸ਼ਾਮ ਦੇ ਦੀਵਾਨ ਦੀ ਸਮਾਪਤੀ ਪ੍ਰੰਤ ਸਥਾਨ ਵਾਸੀ ਸੇਵਾਦਾਰਾਂ ਨੂੰ ਪਾਸ ਬੁਲਾ ਕੇ ਕਿਹਾ, ਅਸੀਂ ਹੁਣ ਕੁਛ ਕੁ ਸਮੇਂ ਲਈ ਕਿਸੇ ਨੂੰ ਬਿਨਾਂ ਦੱਸਿਆਂ ਵਿਚਰਨਾ ਚਾਹੁੰਦੇ ਹਾਂ। ਤੁਹਾਡੀ ਮਰਜ਼ੀ ਹੈ, ਇੱਥੇ ਠਹਿਰੋ ਜਾਂ ਕਿਸੇ ਹੋਰ ਸਥਾਨ ਦੀ ਯਾਤਰਾ ਕਰਨ ਚਲੇ ਜਾਓ। ਆਹ ਡੇਰੇ ਦਾ ਸਮਾਨ ਵੀ ਕਿਸੇ ਹੋਰ ਸਥਾਨ ਤੇ ਛੱਡ ਆਵੋ, ਪਰ ਇਸ ਗੱਲ ਦਾ ਭੇਤ ਕਿਸੇ ਹੋਰ ਨੂੰ ਨਹੀਂ ਦੱਸਣਾ। ਹਜ਼ੂਰ ਦੀ ਰਸਨਾ ਤੋਂ ਇਸ ਪ੍ਰਕਾਰ ਦੇ ਅਚਾਨਕ ਬਚਨ ਸੁਣ ਕੇ ਹਜ਼ੂਰੀ ਵਿੱਚ ਰਹਿਣ ਵਾਲੀ ਸਾਰੀ ਸੰਗਤ ਹੈਰਾਨ ਹੋ ਗਈ। ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਵਾਜ, ਅਸੀਂ ਤਾਂ ਹਜ਼ੂਰ ਦੇ ਹੁਕਮ ਅਨੁਸਾਰ ਚੱਲਣ ਦਾ ਪ੍ਰਣ ਕੀਤਾ ਹੈ, ਪਰ ਲਹੂ ਪਾਣੀ ਇੱਕ ਕਰਕੇ ਮਸਾਂ ਮਸਾਂ ਇਹ ਜਗ੍ਹਾ ਆਬਾਦ ਕੀਤੀ ਹੈ, ਹੁਣ ਇਸ ਨੂੰ ਕਿਉਂ ਛੱਡ ਰਹੇ ਹੋ? ਦੂਜੀ ਗੱਲ ਇਹ ਹੈ ਕਿ ਸਾਡਾ ਤਾਂ ਘਰ ਘਾਟ ਹੁਣ ਹਜ਼ੂਰ ਦੇ ਚਰਨਾਂ ਤੋਂ ਬਿਨਾਂ ਹੋਰ ਕਿਤੇ ਨਹੀਂ ਹੈ, ਕਿੱਥੇ ਜਾਈਏ? ਇਉਂ ਗੁਰਮੁਖ ਸਿੰਘ ਬੇਨਤੀਆਂ ਕਰ ਰਹੇ ਸਨ। ਕਈ ਕੋ ਨਗਰਾਂ ਦੇ ਪ੍ਰੇਮੀ ਜੋ ਹਰ ਰੋਜ਼ ਸ਼ਾਮ ਦੇ ਦੀਵਾਨ ਵਿੱਚ ਪੁੱਜਦੇ ਸਨ, ਉਹ ਵੀ ਬੜੇ ਹੈਰਾਨ ਤੇ ਉਦਾਸ ਹੋਏ। ਉਹਨਾਂ ਨੇ ਉਸੇ ਸਮੇਂ ਹੀ ਆਪਣੇ ਪਿੰਡਾਂ ਵਿੱਚ ਜਾ ਕੇ ਰੌਲਾ ਪਾ ਦਿੱਤਾ ਕਿ ਸਵੇਰੇ ਸੰਤ ਜੀ ਮਹਾਰਾਜ ਕਿਸੇ ਪਾਸੇ ਜਾ ਰਹੇ ਹਨ, ਪਰ ਪਤਾ ਨਹੀਂ ਕਿਉਂ ਤੇ ਕਿੱਥੇ। ਜਦੋਂ ਇਲਾਕੇ ਦੀਆਂ ਸੰਗਤਾਂ ਨੂੰ ਪਤਾ ਲੱਗਾ ਕਿ ਸੰਤ ਜੀ ਮਹਾਰਾਜ ਦਾ ਮਨ ਪ੍ਰਾਮ ਹੋਇਆ ਸੁਣੀਦਾ ਹੈ, ਉਹ ਵੀ ਇਕੱਠੇ ਹੋ ਕੇ ਆਪੋ ਆਪਣੀਆਂ ਵਿਚਾਰਾਂ ਕਰਨ ਲੱਗੇ। ਕੋਈ ਕਹੇ, ਅਸੀਂ ਰਲ ਕੇ ਬੇਨਤੀ ਕਰੀਏ ਕਿ ਸਾਡੇ ਪਿੰਡ ਦੇ ਗੁਰਦੁਆਰੇ ਆ ਜਾਵਣ, ਅਸੀਂ ਉਹਨਾਂ ਦੀ ਸੇਵਾ ਕਰਾਂਗੇ। ਕੋਈ ਕਹੇ, ਅਸੀਂ ਆਪਣੇ ਪਿੰਡ ਦੀ ਜੂਹ ਵਿੱਚ ਸਾਂਝਾ ਥਾਂ ਛੱਡ ਦਿੰਦੇ ਹਾਂ, ਉੱਥੇ ਜਗ੍ਹਾ ਬਣਾ ਲੈਣ। ਕੋਈ ਕਹੇ, ਸਾਡੇ ਪਿੰਡ ਸ਼ਾਮ ਲਾਟ ਪਈ ਹੈ, ਉੱਥੋਂ ਵਾਸਤੇ ਲੈ ਆਈਏ। ਬਸ ਆਪੋ ਆਪਣੀ ਸ਼ਰਧਾ ਅਨੁਸਾਰ ਸਾਰੇ ਪਿੰਡਾਂ ਦੇ ਪ੍ਰੇਮੀ ਆਪਸ ਵਿੱਚ ਵਿਚਾਰਾਂ ਕਰਨ ਲੱਗੇ, ਪਰ ਸਭ ਤੋਂ ਪਹਿਲਾਂ ਉਦਮ ਕਰਨ ਵਾਲੇ ਹੀ ਬਾਜੀ ਜਿੱਤ ਗਏ, ਬਾਕੀ ਦੇ ਰਹਿ ਗਏ।